ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵਨਣੀ ਦੇ ਵਿਰਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ। ਸੂਫੀ ਪਰੰਪਰਾ ਦੇ ਸਿਰਮੌਰ ਸੰਤ ਬਾਬਾ ਫਰੀਦ, ਜਿਨ੍ਹਾਂ ਦਾ ਅਮਰ ਕਲਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ, ਉਹਨਾਂ ਦੇ ਸਲੋਕਾਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਲੋਕ ਵੀ ਪਾਏ ਜਾਂਦੇ ਨੇ। ਇਹ ਥੋੜ੍ਹੇ ਜਿਹਾ ਸਲੋਕ ਇਸ ਵਾਸਤੇ ਮਿਸ਼ਰਿਤ ਕੀਤੇ ਗਏ ਨੇ, ਜਿੱਥੇ ਜਿੱਥੇ ਬਾਬੇ ਫਰੀਦ ਦੇ ਸਲੋਕ ਤੋਂ ਪੜ੍ਹਨ ਲੱਗਿਆਂ ਅਤੇ ਅਰਥ ਕਰਨ ਲੱਗਿਆਂ ਭੁਲੇਖਾ ਪੈ ਸਕਦਾ ਸੀ, ਇਹ ਭੁਲੇਖਾ ਨਾ ਪਵੇ, ਇਹ ਮੁਗਾਲਤਾ ਨਾ ਹੋਵੇ, ਸਲੋਕ ਦੀ ਸੀ ਸਮਝ ਆ ਜਾਏ ਔਰ ਉਸਦੇ ਪੜ੍ਹਨ ਦੀ ਵੀ ਜਾਂਚ ਆ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬਾਕੀ ਪਾਤਸ਼ਾਹੀਆਂ ਨੇ ਆਪਣੇ ਵਾਕ ਜੋੜੇ ਨੇ। ਫਰੀਦ ਦੇ ਸਲੋਕਾਂ ਵਿੱਚ ਇਹ ਸਲੋਕ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਅਤੇ ਬਾਬੇ ਫਰੀਦ ਦੇ ਸਲੋਕਾਂ ਨੂੰ ਵੀ ਉਹਨਾਂ ਨੇ ਹੀ ਤਰਤੀਬ ਅਨੁਸਾਰ ਦਰਜ ਕੀਤਾ ਔਰ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਬਾਣੀ ਨੂੰ ਵੀ ਤਰਤੀਬ ਅਨੁਸਾਰ ਥਾਂ ਥਾਂ ਵੱਖ ਵੱਖ ਰਾਗਾਂ ਵਿੱਚ ਦਰਜ ਕੀਤਾ। ਆਪ ਜੀ ਦਾ ਇਹ ਪਾਵਨ ਪਵਿੱਤਰ ਸਲੋਕ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਮਰ ਬਹੁਤ ਸੁੰਦਰ ਹੈ, ਕੰਚਨ ਵਰਗੀ ਕਾਇਆ ਹੈ, ਨੌਜਵਾਨ ਅਵਸਥਾ ਹੈ, ਥੋੜ੍ਹੇ ਜਿਹਾ ਮਨੁੱਖ ਇਸ ਅਵਸਥਾ ਵਿੱਚ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਥਾਂ ਦਿੰਦੇ ਨੇ, ਥੋੜ੍ਹੀਆਂ ਜਿਹੀਆਂ ਉਹ ਰਸਨਾ ਨੇ, ਜ਼ਬਾਨਾਂ ਨੇ, ਜਿਨ੍ਹਾਂ ਦੀ ਰਸਨਾ ਅਤੇ ਜ਼ਬਾਨ 'ਤੇ ਖੁਦਾ ਦਾ ਨਾਮ ਆਉਂਦਾ ਹੈ, ਉਸ ਪਰਮਾਤਮਾ ਅਕਾਲ ਪੁਰਖ ਦਾ ਜ਼ਿਕਰ ਆਉਂਦਾ ਹੈ। ਬਾਬਾ ਫਰੀਦ ਅਗਲੇ ਸਲੋਕ ਵਿੱਚ ਆਪਣੇ ਵਿਚਾਰਾਂ ਨੂੰ ਇਨ ਜਗਤ ਦੇ ਸਾਹਮਣੇ ਰੱਖਦੇ ਨੇ। ਕੰਧੀ ਬਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਾਉਂ ਕਰੇ। ਭਗਤ ਮਾਲ ਦੇ ਕਰਤਾ ਨੇ ਇਸ ਸਲੋਕ ਦੇ ਨਾਲ ਸਾਖੀ ਇਤਿਹਾਸ ਇਸ ਤਰ੍ਹਾਂ ਦਾ ਲਿਖਿਆ ਹੈ। ਆਪ ਜਿਸ ਸ਼ਹਿਰ ਵਿੱਚ ਰਹਿੰਦੇ ਸਨ, ਪਾਕਪਟਨ, ਦਰਿਆਏ ਸਿੰਧ ਦੇ ਕੰਢੇ 'ਤੇ ਇਹ ਵਸਿਆ ਹੋਇਆ ਸੁੰਦਰ ਫਕੀਰਾਂ ਪੀਰਾਂ ਸ਼ਰਧਾਲੂਆਂ ਦਾ ਇਹ ਕਸਬਾ, ਪਰ ਦਰਿਆਏ ਸਿੰਧ ਅੱਜ ਤੁਗਿਆਨੀ 'ਤੇ ਆਇਆ ਹੈ, ਹੜ੍ਹ 'ਤੇ ਆਇਆ ਹੈ, ਸ਼ਹਿਰ ਨੂੰ ਢਾਹ ਲੱਗਣੀ ਸ਼ੁਰੂ ਹੋਈ ਹੈ, ਕਈਆਂ ਦੇ ਮਕਾਨ 'ਤੇ ਢੇਰ ਢੇਰੀ ਹੋ ਗਏ, ਕਈਆਂ ਦੀ ਫਸਲਾਂ 'ਤੇ ਬਹਿ ਗਈਆਂ। ਐਸੀ ਹਾਲਤ ਵਿੱਚ ਸ਼ਹਿਰ ਦੇ ਦੁਖਤ ਵਸਨੀਕ ਬਾਬਾ ਫਰੀਦ ਕੋਲ ਓਟ ਆਸਰਾ ਤੱਕ ਕੇ ਗਏ ਕਿ ਤੁਸੀਂ ਉਸ ਖੁਦਾ ਦੇ ਅੱਗੋਂ ਸਾਡੇ ਲਈ ਫਰਿਆਦ ਕਰੋ, ਦੁਆ ਕਰੋ, ਸ਼ਹਿਰ ਨੂੰ ਢਾਹ ਨਾ ਲੱਗੇ, ਸ਼ਹਿਰ ਤਬਾਹ ਨਾ ਹੋਵੇ। ਲੋਕਾਂ ਦੀ ਇਹ ਤਰਲੇ ਭਰੀ ਮੰਗ ਔਰ ਦਿਆਲੂ ਹਿਰਦਾ ਬਾਬੇ ਫਰੀਦ ਦਾ ਉੱਠ ਖੜ੍ਹੇ ਹੋਏ। ਦਰਿਆ ਦੇ ਕੰਢੇ 'ਤੇ ਪਹੁੰਚੇ, ਵਾਕਈ ਦਰਿਆ ਨੇ ਬਹੁਤ ਭਿਆਨਕ ਸ਼ਕਲ ਅਖਤਿਆਰ ਕੀਤੀ ਹੋਈ ਸੀ, ਬੜੀਆਂ ਉੱਚੀਆਂ ਉੱਚੀਆਂ ਛੱਲਾਂ, ਬੜਾ ਤੇਜ਼ ਵਹਿਣ, और उस नाल जमीन दा बहुत वड्डा कटाव हो रहा सी। दरिया ने बहुत वड्डी ढाल आई हुई सी। बाबा फरीद रब नू ना कहिंदे होए पहले दरिया नू कहिंदे ने, और ये इस तरह कह रहे ने जैसे वाकई दरिया सुनदा होवे। कहिंदे ने जो एक दफा परमात्मा की आवाज सुन लैंदा है और अपनी आवाज परमात्मा के कन्ना तक पहुँचा देंदा है, उन्हूं ब्रह्मंड के हर जीव की आवाज बोली भाषा का ज्ञान हो जाता है, और इस तो इलावा वो सूक्ष्म भाषावां जिन्हां दी गुंजार ते नहीं पैंदी पर वस्तुआं दे च हस्तियां दे च वो इस तरह प्रवेश करदियां ने जैसे शरीर दे अंदर आत्मा। ऐसी भाषा नूं पढ़न दे च भी फकीर लोग, संत लोग, अध्यात्मी पुरुष सफल हो जांदे ने। तदी ते आप बुजुर्ग आलम फाजल तत्वेता ज्ञानी होंदिया होया दरिया नूं इस तरह आख रहे ने, कंधी वहन न ढाए तो भी लेखा देवना। ऐ दरिया ये ढा ना ला, इसका हिसाब किताब लेखा तैनू भी रब दे अगों देना पएगा। रब ने सारा हिसाब किताब तेरे कोलों पुछना है। ऐसा दरिया नूं आखना सी छलां पहले नालों भी उचियां हो गईयां, वहन पहले नालों भी तेज हो गया, ढा लगनी पहले नालों दुगनी हो गई। लोकी हैरान, बाबा फरीद हुण सजदे च गए, उन्हां दे हथ जुड़े और आप दी जबान तो जिहड़े बोल निकले ओ ए ने, जिधर रब रजाए वहन ते दाऊं गौ करे। इति जिधर रब दी मर्जी है उस पासे चल पे है। ए ढा, ए छलना, ए हड़ सब उसकी मर्जी दे बह रहे है। सब ढा उसकी मर्जी दे लगी हुई है। जिस रब की मर्जी दे रजा दे दरिया चल रहा है, ए शहर दे वासियो तुसी उसी रब की मर्जी नू सजदा करो। कहिंदे सारे ही सजदे दे आए, और सारियां दे मुखों बाबा फरीद ने यह कहलवाया, हे खुदा जिधर तेरी मर्जी है असी तेरी रजा दे राजी। ऐसा कहना सी सहजे सहजे छलना शांत होइया, ढा लगनी बंद होई, और दरिया अपनी रोजमर्रा दी चाल दे चलन लगे। श्लोक दा इतिहासक पिछोकड़ ते इतिहासकारां ने यह जोड़िया है, पर जो गुरबाणी नू बहुत गहराई दे देखते ने, झात मारते ने, डूंगे चले जाते ने, वो कहिंदे ने अगर जिंदगी नू एक जमीन मन लईए, धरती मन लईए, तो दुख दरिया की तरह इस धरती नू ढा लाई जांदे ने। समा ढा ला रहे है, दुख ढा ला रहे ने, और एक हकीकत है दुख रोज रोज जीवन नू कमजोर करी जांदे ने। समा रोज रोज जिंदगी नू पछाड़ी जांदा है, पिछे सुटी जांदा है। बचपन नू ले गया बुढ़ेपे दे दहाने थे, और बुढ़ेपे नू एक दिन समा ते दुख पुचा देंदे ने शमशान घाट कबर तक। बाबा फरीद कहिंदे ने सब कुछ उसकी रजा दे चो रहा है, ਉਸ ਦੀ ਹੁਕਮ ਦੇ ਛੋਰੇ ਹੈ। ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਭੋਗਦੇ ਨੇ ਔਰ ਦੁੱਖ ਉਹਨਾਂ ਦੀ ਜ਼ਿੰਦਗੀ ਨੂੰ ਢਾਹ ਲਾ ਦਿੰਦਾ ਔਰ ਉਹ ਦੁਖਤ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਇਹਨਾਂ ਦੁੱਖਾਂ ਦੀ ਰੂਪ ਰੇਖਾ ਬਾਬਾ ਫਰੀਦ ਅਗਲੇ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ। ਫਰੀਦਾ ਦੁੱਖਾਂ ਸੇਤੀ ਦੇਹੋਂ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ। ਦਿਨ ਲੰਘਿਆ ਸਾਰੇ ਦਾ ਸਾਰਾ ਦੁੱਖਾਂ ਵਿੱਚ, ਰਾਤ ਲੰਘੀ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਸੋਲੀ 'ਤੇ ਚੜ੍ਹਿਆ ਹੋਇਆ ਹੈ। ਸਾਰੀ ਰਾਤ ਸੋਲ ਚੁੱਭਦੇ ਰਹੇ, ਸਾਰਾ ਦਿਨ ਦੁੱਖਾਂ ਦੇ ਹੋਕੇ ਨਿਕਲਦੇ ਰਹੇ ਔਰ ਦੁੱਖ ਦੁੱਖਣਾ ਬਣ ਕੇ ਜੀਵਨ ਨੂੰ ਦੁਖਾਉਂਦਾ ਰਿਹਾ, ਧੂੰਆਂ ਨਿਕਲਦਾ ਰਿਹਾ ਇਹ ਦੁੱਖਾਂ ਦਾ। ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਇਹ ਗੁਰੂ ਰੂਪ ਮਲਾ ਕਿਨਾਰੇ 'ਤੇ ਖੜਾ ਹੈ, ਸਾਰੀ ਮਨੁੱਖਤਾ ਨੂੰ ਸਮਝਾ ਰਿਹਾ। ਇਹ ਮੁਰਸ਼ਦ ਰੂਪੀ ਮਲਾ, ਇਹ ਰਹਿਬਰ, ਇਹ ਗੁਰੂ ਰੂਪੀ ਮਲਾ ਆਵਾਜ਼ਾਂ ਮਾਰ ਰਿਹਾ, ਇਹ ਮਨੁੱਖ ਤੇਰੀ ਜ਼ਿੰਦਗੀ ਦਾ ਬੇੜਾ ਕਪਰਾਂ ਦੇ ਮੂੰਹ ਵਿੱਚ ਆਇਆ ਹੈ, ਵਾਤ ਮੂੰਹ ਤੇਰਾ ਬੇੜਾ ਦੁੱਖਾਂ ਦੇ ਭੰਵਰ ਵਿੱਚ ਫਸਿਆ ਹੈ, ਬਚਾ ਇਸਨੂੰ, ਕੱਢਣ ਦਾ ਉਪਰਾਲਾ ਕਰ, ਇਹਨੂੰ ਕਿਨਾਰੇ ਲਾਉਣ ਦੀ ਕੋਸ਼ਿਸ਼ ਕਰ। ਇਸੇ ਸਲੋਕ ਦਾ ਵਿਸਥਾਰ ਕਰਦੇ ਹੋਇਆਂ ਬਾਬਾ ਫਰੀਦ ਅਗਲੇ ਸਲੋਕ ਵਿੱਚ ਇੰਜ ਫਰਮਾਨ ਕਰਦੇ ਨੇ। ਲੰਮੀ ਲੰਮੀ ਨਦੀ ਵਹੇ, ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹੇ ਸੁਚੇਤ। ਦੁੱਖਾਂ ਦੀ ਇਹ ਨਦੀ ਬਹੁਤ ਲੰਬੀ ਹੈ, ਬਹੁਤ ਲੰਬੀ ਹੈ। ਦੁੱਖਾਂ ਦਾ ਇਹ ਦਰਿਆ ਬਹੁਤ ਲੰਬਾ ਹੈ, ਬਹੁਤ ਲੰਬਾ ਹੈ। ਜਦੋਂ ਦਾ ਮਨੁੱਖ ਹੈ ਉਦੋਂ ਦੇ ਹੀ ਦੁੱਖ ਨੇ, ਅਨਾਦੀ ਨੇ, ਬਹੁਤ ਲੰਬੇ ਸਮੇਂ ਤੋਂ ਚਲੇ ਆ ਰਹੇ ਨੇ। ਕੰਧੀ ਕੇਰੇ ਹੇਤ, ਇਸ ਜੀਵਨ ਦੀ ਕੰਧ ਦੇ ਕੋਲ ਇਹ ਦੁੱਖਾਂ ਦੀ ਨਦੀ ਜੋ ਬਹੁਤ ਲੰਬੀ ਹੈ ਵਹਿ ਰਹੀ ਹੈ ਔਰ ਢਾਹ ਲਾ ਰਹੀ ਹੈ। ਜ਼ਿੰਦਗੀ ਦਾ ਬੇੜਾ ਕਪਰਾਂ ਦੇ 'ਚ ਹੈ, ਲਹਿਰਾਂ ਦੇ 'ਚ ਫਸਿਆ ਹੋਇਆ ਹੈ। ਪਰ ਫਰੀਦ ਕਹਿੰਦੇ ਨੇ ਬੇੜੇ ਨੂੰ ਕੱਪਰ ਕਿਆ ਕਰੇ, ਇਹ ਲਹਿਰਾਂ ਕੀ ਕਰ ਸਕਦੀਆਂ ਨੇ। ਜੇ ਪਾਤਣ ਰਹੇ ਸੁਚੇਤ, ਜੇ ਸੁਚੇਤ ਪਾਤਣੀ, ਸੁਚੇਤ ਮੁਰਸ਼ਦ ਜਿਹੜਾ ਉਸਦੀ ਪਨਾਹ ਲੈ ਲੈਂਦਾ ਹੈ, ਫਿਰ ਇਹ ਲਹਿਰਾਂ ਉਸਨੂੰ ਡੋਬਦੀਆਂ ਨਹੀਂ, ਇਹ ਲਹਿਰਾਂ ਕਿਨਾਰੇ ਲਾ ਦਿੰਦੀਆਂ ਨੇ। ਅਗਾਂਹ ਚੱਲ ਕੇ ਬਾਬਾ ਫਰੀਦ ਕਹਿੰਦੇ ਨੇ ਸੁਚੇਤ ਮੁਰਸ਼ਦ ਤੋਂ ਬਿਨਾਂ ਜ਼ਿੰਦਗੀ ਦੇ ਇਸ ਬੇੜੇ ਨੂੰ ਕੋਈ ਵੀ ਕਿਨਾਰੇ 'ਤੇ ਲਾਉਣ ਵਾਲਾ ਨਹੀਂ। ਫਰੀਦਾ ਗਲੀ ਸੋ ਸੱਜਣ ਵੀ ਇੱਕ ਡੂੰਡੇ ਦੀ ਨਾ ਲਾਹਾ, ਦੁੱਖਾ ਜਿਉਂ ਮਾਲੀ ਕਾਰਣ ਤਿਨਾ ਮਾਂ ਪਿਰੀ। ਗੱਲਾਂ ਨਾਲ ਪਤੇ ਆਉਣ ਵਾਲੇ ਇੱਕ ਨਹੀਂ ਵੀ ਮਿਲ ਜਾਂਦੇ ਨੇ। ਪਰਮਾਤਮਾ ਦੀਆਂ ਗੱਲਾਂ ਸੁਣਾਉਣ ਵਾਲੇ, ਈਸ਼ਵਰ ਦੀ ਗੱਲਬਾਤ ਕਰਨ ਵਾਲੇ, ਦਿਮਾਗੀ ਤਲ 'ਤੇ ਬੋਲਣ ਵਾਲੇ, ਜਿਨ੍ਹਾਂ ਕੋਲ ਇਸ ਢੰਗ ਦੀਆਂ ਸੂਚਨਾਵਾਂ ਬਹੁਤ ਸਾਰੀਆਂ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਸੰਬੰਧ ਵਿੱਚ, ਖੁਦਾ ਦੇ ਸੰਬੰਧ ਵਿੱਚ ਖਬਰਾਂ ਬਹੁਤ ਇਕੱਠੀਆਂ ਕਰ ਲਈਆਂ ਨੇ। ਇਹਨਾਂ ਗੱਲਾਂ ਨਾਲ ਪਤਿਆਉਣ ਵਾਲੇ ਇੱਕ ਨਹੀਂ ਗਲੀ ਸੋ ਸੱਜਣ ਵੀ ਮਿਲ ਜਾਂਦੇ ਨੇ। ਪਰ ਇੱਕ ਢੂੰਡੇ ਦੀ ਨਾਲ ਖੋਜਣ ਦੇ ਬਾਵਜੂਦ ਵੀ ਉਹ ਇੱਕ ਨਹੀਂ ਲੱਭਦਾ ਜੋ ਵਾਕਈ ਮੇਰੇ ਦੁੱਖਾਂ ਦਾ ਅੰਤ ਕਰ ਦੇਵੇ, ਜੋ ਵਾਕਈ ਮੈਨੂੰ ਚੈਨ ਅਤੇ ਆਰਾਮ ਦੇ ਦੇਵੇ। ਦੁੱਖ ਕਿਵੇਂ ਦੂਰ ਆਉਂਦੇ ਨੇ, ਕਿਵੇਂ ਦੂਰ ਹੋ ਸਕਦੇ ਨੇ, ਇਸ ਢੰਗ ਦੀਆਂ ਗੱਲਾਂ ਕਰਨ ਵਾਲੇ ਤਾਂ ਵੀ ਮਿਲ ਜਾਂਦੇ ਨੇ। ਦੁੱਖ ਨੂੰ ਕਿਵੇਂ ਹਟਾ ਦੇਈਦਾ, ਅਲੱਗ ਕਰ ਦੇਈਦਾ, ਬਾਬਾ ਫਰੀਦ ਕਹਿੰਦੇ ਨੇ ਉਹ ਇੱਕ ਮੈਨੂੰ ਨਹੀਂ ਲੱਭ ਰਿਹਾ। ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ, ਕਿਸੇ ਵੀ ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਇਹੀ ਕਾਰਨ ਹੈ ਕਿ ਨਿਗਾਹ ਮਾਰ ਕੇ ਦੇਖੀਏ ਸਮੂਹ ਬ੍ਰਹਿਮੰਡ ਦੇ ਵਿੱਚ ਮਨੁੱਖ ਦੁਖੀ ਹੈ, ਨਿਰਬਲ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕੁਰੂਪ ਦਾ ਦੁਖੀ ਹੋਣਾ ਕੁਦਰਤੀ ਹੈ, ਸੁੰਦਰ ਵੀ ਦੁਖੀ ਹੈ, ਕਮਜ਼ੋਰ ਦਾ ਦੁਖੀ ਹੋਣਾ ਸੁਭਾਵਿਕ ਹੈ, ਪਰ ਤਾਕਤਵਰ ਵੀ ਦੁਖੀ ਹੈ। ਔਰ ਸਹਿਜੇ ਸਹਿਜੇ ਦੁੱਖ ਇਤਨੇ ਲੰਬੇ ਨੇ, ਔਰ ਕਹਿੰਦੇ ਲੰਬੀ ਬਿਮਾਰੀ ਦੇ ਵਿੱਚ ਜੀਣ ਵਾਲਾ ਮਰੀਜ਼ ਮਰਜ਼ ਨਾਲ ਸਹਿਮਤ ਹੋ ਜਾਂਦਾ ਹੈ, ਮਰਜ਼ ਨਾਲ ਰਾਜ਼ੀ ਹੋ ਜਾਂਦਾ ਹੈ, ਔਰ ਕਹਿੰਦਾ ਇਸ ਮਰਜ਼ ਦੇ ਵਿੱਚ ਤਾਂ ਜੀਵਣਾ ਹੀ ਪਏਗਾ। ਨਿਰਾਸ਼ ਹੋ ਜਾਂਦਾ ਹੈ ਤੰਦਰੁਸਤੀ ਤੋਂ, ਔਰ ਆਪਣਾ ਸੰਬੰਧ ਬਿਮਾਰੀ ਨਾਲ ਹੀ ਜੋੜ ਬੈਠਦਾ ਹੈ। ਦੁੱਖ ਜਨਮ ਤੋਂ ਚਲੇ ਆ ਰਹੇ ਨੇ, ਬਲਕਿ ਜਨਮ ਦਰ ਜਨਮ ਚਲੇ ਆ ਰਹੇ ਨੇ, ਬਹੁਤ ਲੰਬੇ ਸਮੇਂ ਤੋਂ ਚਲੇ ਆ ਰਹੇ ਨੇ। ਤੋ ਦੁੱਖਾਂ ਦੇ ਵਿੱਚ ਜੀਣ ਦੀ ਮਨੁੱਖ ਦੀ ਆਦਤ ਬਣ ਗਈ, ਔਰ ਨਿਰਾਸ਼ਾ ਵੀ ਇਤਨੀ ਛਾ ਗਈ। ਔਰ ਜਿਤਨਾ ਕੋਈ ਸਿਆਣਾ ਮਨੁੱਖ ਹੋਵੇਗਾ ਨਿਰਾਸ਼ ਹੋ ਹੀ ਜਾਏਗਾ। ਕੋਈ ਸੁੱਖ ਨਹੀਂ, ਕੋਈ ਸੁੱਖ ਨਹੀਂ, ਔਰ ਮਨੁੱਖ ਦੀ ਮੂਲ ਮੰਗ ਵੀ ਸੁੱਖ ਹੈ। ਮਨੁੱਖ ਦੀ ਮੂਲ ਮੰਗ ਪਰਿਵਾਰ ਨਹੀਂ ਹੈ, ਮਿੱਤਰ ਨਹੀਂ ਹੈ, ਪੁੱਤਰ ਨਹੀਂ ਹੈ, ਧਨ ਨਹੀਂ ਹੈ, ਸੰਪਦਾ ਨਹੀਂ ਹੈ, ਸੁੱਖ ਹੈ। ਔਰ ਜਿਸ ਤੋਂ ਵੀ ਸੁੱਖ ਨਾ ਮਿਲੇ, ਸੰਬੰਧ ਟੁੱਟਦਿਆਂ ਕੋਈ ਦੇਰ ਵੀ ਨਹੀਂ ਲੱਗਦੀ, ਰਿਸ਼ਤਿਆਂ ਦੇ ਦਰਾੜ ਪੈਂਦਿਆਂ ਕੋਈ ਦੇਰ ਵੀ ਨਹੀਂ ਲੱਗਦੀ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਸਭ ਸੁੱਖ ਦੇ ਰਿਸ਼ਤੇ ਨੇ, ਪਰ ਗੱਲਾਂ ਨਾਲ ਪਤਿਆਉਣ ਵਾਲੇ, ਸੁੱਖ ਦੀਆਂ ਗੱਲਾਂ ਕਰਨ ਵਾਲੇ ਬਾਬਾ ਫਰੀਦ ਕਹਿੰਦੇ ਨੇ ਵੀ ਲੱਭ ਜਾਂਦੇ ਨੇ, ਔਰ ਇੱਕ ਤੋਂ ਇੱਕ ਵੱਧ ਗੱਲਾਂ ਕਰਨ ਵਾਲਾ ਲੱਭ ਜਾਂਦਾ ਹੈ। ਪਰ ਇੱਕ ਢੂੰਡੇ ਦੀ ਨਾਲ ਉਹ ਇੱਕ ਜਿਸ ਦੇ ਮਿਲਣ ਨਾਲ ਵਾਕਈ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ, ਜਿਵੇਂ ਸੂਰਜ ਦਾ ਉਦੇ ਹੋਣਾ ਹੀ ਕਾਫੀ ਹੈ, ਅੰਧਕਾਰ ਤੇ ਆਪਣੇ ਆਪ ਰੁਖਸਤ ਹੋ ਜਾਂਦਾ ਹੈ। ਪਰਮਾਤਮਾ ਦਾ ਮਿਲਣਾ ਹੀ ਕਾਫੀ ਹੈ, ਦੁੱਖ ਤੇ ਆਪਣੇ ਆਪ ਹੀ ਚਲੇ ਜਾਂਦੇ ਨੇ। ਇਤਨੀ ਮਹਾਨ ਰੋਸ਼ਨੀ ਦੇ ਹੁੰਦਿਆਂ ਹੋਇਆਂ ਅੰਧਕਾਰ ਕਿੱਥੇ, ਪਰਮਾਤਮਾ ਦੇ ਹੁੰਦਿਆਂ ਹੋਇਆਂ ਦੁੱਖ ਕਿੱਥੇ? ਪਰ ਫਰੀਦ ਕਹਿੰਦੇ ਨੂੰ ਉਹ ਇੱਕ ਨਹੀਂ ਲੱਭਦਾ। ਇਸ ਕਰਕੇ ਮੈਂ ਇਸ ਤਰ੍ਹਾਂ ਜੀ ਰਿਹਾ, ਕਿਸ ਤਰ੍ਹਾਂ, ਦੁੱਖਾਂ ਜਿਉਂ ਮਾਲੀ, ਗੋਏ ਦਾ ਗੋਬਰ ਦਾ ਬੁਰਾਦਾ ਜਿਸ ਢੰਗ ਨਾਲ ਦੁੱਖਦਾ ਹੈ। ਬਾਬਾ ਫਰੀਦ ਲੈਂਦੇ ਪੰਜਾਬ ਪਾਕਪਟਨ ਮੁਲਤਾਨ ਦੇ ਵਸਨੀਕ ਨੇ, ਆਪਦੀ ਸ਼ੈਲੀ ਸ਼ਬਦਾਵਲੀ ਦੇ ਵਿੱਚ ਲਹਿੰਦੀ ਪੰਜਾਬੀ ਦੀ ਝਲਕ ਹੈ। ਦੁੱਖਾਂ ਜਿਉਂ ਮਾਲੀ, ਗੋਬਰ ਦਾ ਬੂਰਾ ਅੱਗ ਲੱਗਣ 'ਤੇ ਜਿਵੇਂ ਦੁੱਖਦਾ ਰਹਿੰਦਾ, ਹੌਲੇ 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 ਧੂੰਆਂ ਨਿਕਲਦਾ ਰਹਿੰਦਾ ਹੈ, ਇਸ ਤਰ੍ਹਾਂ ਹੀ ਦੁੱਖਾਂ ਦੇ ਵਿੱਚ ਮੈਂ ਦੁੱਖ ਰਿਹਾ, ਨਿਕਲ ਰਹੇ ਨੇ ਹੌਕੇ ਧੂੰਏ ਦੇ ਰੂਪ ਵਿੱਚ, ਬਾਰ ਬਾਰ ਨਿਕਲ ਰਹੇ ਨੇ ਹੌਕੇ ਧੂੰਏ ਦੇ ਰੂਪ ਵਿੱਚ, ਔਰ ਇਹ ਹੌਕੇ ਇਸ ਤਰ੍ਹਾਂ ਨਿਕਲ ਰਹੇ ਨੇ ਜਿਵੇਂ ਗੋਬਰ ਦੇ ਬੁਰਾਦੇ ਦੇ ਚੋਂ ਧੂੰਆਂ ਨਿਕਲਦਾ ਹੈ। ਕਾਰਨ ਤਿੰਨਾ ਮਾਂ ਫਿਰੀ, ਉਹਨਾਂ ਪਿਆਰਿਆਂ ਦੀ ਖਾਤਰ, ਉਸ ਪਰਿਪੂਰਨ ਪਰਮਾਤਮਾ ਦੀ ਖਾਤਰ, ਮਨ ਵਿੱਚ ਇੱਕ ਵਿਛੋੜਾ ਔਰ ਉਸ ਵਿਛੋੜੇ ਦਾ ਬਿਰਹ, ਬਿਰਹੇ ਦਾ ਦੁੱਖ ਔਰ ਦੁੱਖ ਕਰਕੇ ਦੁੱਖਣਾ, ਇਹ ਇਸ ਤਰ੍ਹਾਂ ਜਾਰੀ ਹੈ ਜਿਵੇਂ ਬੁਰਾ ਦਾ ਗੋਬਰ ਦਾ ਦੁੱਖ ਰਿਹਾ ਅਤੇ ਧੂੰਆਂ ਨਿਕਲ ਰਿਹਾ। ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪੌਣ। ਬਾਬਾ ਫਰੀਦ ਕਹਿੰਦੇ ਨੇ ਇਹ ਤਨ ਤੇ ਕੁੱਤੇ ਦੀ ਤਰ੍ਹਾਂ ਭੌਂਕਦਾ ਹੈ, ਕਦੀ ਕੁਛ ਮੰਗਦਾ ਹੈ, ਕਦੀ ਕੁਛ ਮੰਗਦਾ ਹੈ, ਨਾ ਦੇਣ ਤੇ ਬਹੁਤ ਜ਼ੋਰ ਨਾਲ ਮੰਗਦਾ ਹੈ, ਤ੍ਰਿਪਤੀ ਨਹੀਂ ਆਉਂਦਾ। ਕੁੱਕਰ ਨਾਲ ਹੀ ਤਸ਼ਬੀਹ ਦਿੱਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਇਹ ਭੌਂਕਦਾ ਹੈ, ਭੌਂਕਦਾ ਹੈ, ਨਿਤ ਨਿਤ ਦੁਖੀਏ ਕੌਣ। ਇਸ ਦਾ ਭੌਂਕਣਾ ਸੁਣ ਕੇ ਅਤੇ ਇਸ ਦੀ ਬਾਰ ਬਾਰ ਪੂਰਤੀ ਕਰੀਏ, ਕੌਣ ਇਸ ਤਰ੍ਹਾਂ ਦਾ ਰੋਜ਼ ਦੁੱਖ ਉਠਾਵੇ। ਇਹ ਤਾਂ ਭੌਂਕਣਾ ਬੰਦ ਹੀ ਨਹੀਂ ਕਰਦਾ, ਅਤੇ ਕਿੱਥੇ ਤੱਕ ਇਸ ਦੀ ਪੂਰਤੀ ਕਰੀਏ। ਅੱਖਾਂ ਦੇ ਰਸ ਦੀ ਪੂਰਤੀ ਕਰੀਏ ਅਤੇ ਕੰਨ ਭੌਂਕਣ ਲੱਗ ਪੈਂਦੇ ਨੇ, ਕੰਨਾਂ ਦੇ ਰਸ ਦੀ ਪੂਰਤੀ ਕਰੀਏ ਤਾਂ ਰਸਨਾ ਭੌਂਕਣ ਲੱਗ ਪੈਂਦੀ ਹੈ, ਰਸਨਾ ਦੀ ਪੂਰਤੀ ਕਰੀਏ ਤਾਂ ਫਿਰ ਖਲੜੀ ਭੌਂਕਣ ਲੱਗ ਪੈਂਦੀ ਹੈ। ਅਜੇ ਖਲੜੀ ਨੂੰ ਪੱਠੇ ਪਾਏ ਹੀ ਸਨ ਕਿ ਨਾਸਕਾ ਅੱਗੇ ਆ ਜਾਂਦੀ ਹੈ ਔਰ ਫਿਰ ਇਸ ਤਰ੍ਹਾਂ ਇੱਕ ਵਰਤੁਲ ਚੱਲ ਪੈਂਦਾ, ਫਿਰ ਅੱਖਾਂ ਅੱਗੇ ਆ ਜਾਂਦੀਆਂ ਨੇ, ਇਹ ਰਸ ਮੰਗਣ ਲੱਗ ਪੈਂਦੀਆਂ ਨੇ, ਫਿਰ ਕੰਨ ਆ ਜਾਂਦੇ ਨੇ। ਇੱਕ ਵਕਤੀ ਤੌਰ 'ਤੇ ਸ਼ਾਂਤ ਆਉਂਦਾ, ਦੂਸਰਾ ਭੌਂਕਣ ਲੱਗ ਪੈਂਦਾ, ਦੂਸਰਾ ਸ਼ਾਂਤ ਆਉਂਦਾ, ਤੀਸਰਾ ਭੌਂਕਣ ਲੱਗ ਪੈਂਦਾ। ਇਸ ਤਰ੍ਹਾਂ ਤਨ ਦਾ ਇਹ ਭੌਂਕਣਾ ਤਾਂ ਲਗਾਤਾਰ ਜਾਰੀ ਹੈ। ਬਾਬਾ ਫਰੀਦ ਕਹਿੰਦੇ ਨੇ ਇਹ ਦੁੱਖ ਮੈਂ ਕਿੱਥੇ ਤੱਕ ਸਹਾਰਾਂ ਔਰ ਇਸ ਭੌਂਕਣੇ ਕੁੱਤੇ ਦੀ ਮੈਂ ਕਿੱਥੇ ਤੱਕ ਪੂਰਤੀ ਕਰਾਂ। ਆਪ ਆਪਣੇ ਆਪ ਨੂੰ ਹੁਣ ਇਸ ਤਰ੍ਹਾਂ ਸਮਝਾਉਂਦੇ ਨੇ, ਕੰਨੀ ਬੁੱਝੇ ਦੇ ਰਹਾਂ, ਕਿੱਤੀ ਵੱਗੇ ਪੌਣ। ਕੰਨਾਂ ਵਿੱਚ ਬੁੱਝੇ, ਕੰਨਾਂ ਵਿੱਚ ਰੂਈ ਪਾ ਕੇ ਮੈਂ ਆਪਣੇ ਕੰਨਾਂ ਨੂੰ ਬੰਦ ਕਰ ਲਵਾਂ। ਭੌਂਕਣ ਪਏ ਕੁੱਤੇ, ਬੋਲਦੇ ਰਹਿਣ ਭਾਉ। ਬਾਬਾ ਫਰੀਦ ਕਹਿੰਦੇ ਹੁਣ ਮੈਂ ਸਾਧਨਾ ਕਰ ਰਿਹਾ ਔਰ ਆਪਣੀ ਸੁਰਤ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ, ਹੁਣ ਮੈਂ ਸਰੀਰ ਦੀ ਗੱਲ ਨਹੀਂ ਸੁਣਨੀ, ਹੁਣ ਮੈਂ ਸਰੀਰ ਦੀ ਮੰਗਾਂ ਦੇ ਪਿੱਛੇ ਨਹੀਂ ਚੱਲਣਾ, ਕਿਉਂਕਿ ਮੈਂ ਦੇਖ ਲਿਆ ਇਹ ਮੰਗਾਂ ਤੋਂ ਸ਼ਾਂਤ ਹੋ ਨਹੀਂ ਸਕਦਾ। ਵਕਤੀ ਤੌਰ 'ਤੇ ਇੱਕ ਇੰਦਰਾ ਤ੍ਰਿਪਤ ਆਉਂਦਾ, ਦੂਸਰਾ ਆ ਜਾਂਦਾ, ਦੂਸਰਾ ਤ੍ਰਿਪਤ ਆਉਂਦਾ, ਤੀਸਰਾ ਬੁੱਖ ਲੈ ਕੇ ਆ ਜਾਂਦਾ ਔਰ ਇਸ ਤਰ੍ਹਾਂ ਇਹ ਬੁੱਖ ਇੱਕ ਵਰਤੁਲ ਵਿੱਚ ਘੁੰਮਦੀ ਰਹਿੰਦੀ ਹੈ ਔਰ ਮਨੁੱਖ ਨੂੰ ਨਚਾਈ ਰੱਖਦੀ ਹੈ। ਤਾਂ ਬਾਬਾ ਫਰੀਦ ਕਹਿੰਦੇ ਮੈਂ ਤਾਂ ਇਹ ਸਿੱਖਿਆ ਲੈ ਲਈਏ, ਮੈਂ ਹੁਣ ਆਪਣੇ ਕੰਧ ਬੰਦ ਕਰ ਰਿਹਾ, ਮੈਂ ਇਸ ਤਨ ਦੇ ਭੌਂਕਣੇ ਦੀ ਆਵਾਜ਼ ਨੂੰ ਹੁਣ ਸੁਣਨਾ ਹੀ ਨਹੀਂ, ਵਗਦੀ ਰਹੇ ਪੌਣ, ਭੌਂਕਦਾ ਰਹੇ ਕੁੱਕਰ। ਬਾਬਾ ਫਰੀਦ ਅਗਾਂਹ ਚੱਲ ਕੇ ਬੜਾ ਇੱਕ ਸੁੰਦਰ ਸਲੋਕ ਖੁਦਾ ਦੀ ਖੁਦਾਈ ਬਾਰੇ ਜਗਤ ਦੇ ਸਾਹਮਣੇ ਰੱਖਦੇ ਨੇ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਹਨ, ਜੋ ਜੋ ਵੰਨੇ ਡੀਹੜਾ, ਸੋ ਉਮਰ ਹੱਥ ਪਵਨ। ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਹਨ। ਸੰਸਾਰ ਵਿੱਚ ਪਦਾਰਥਾਂ ਦੇ ਦਰਿਆ ਪਏ ਚੱਲਦੇ ਨੇ, ਸ਼ਹਿਦ ਦੀਆਂ ਨਦੀਆਂ ਪਈਆਂ ਚੱਲਦੀਆਂ ਨੇ, ਪਦਾਰਥਾਂ ਦੀਆਂ ਪੱਕੀਆਂ ਖਜੂਰਾਂ ਰੱਬ ਦੀਆਂ ਬਣਾਈਆਂ ਬਹੁਤ ਨੇ, ਬਹੁਤ ਨੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਕੋਈ ਮੁੱਕਦੇ ਨੇ, ਇੱਥੇ ਦਰਿਆਵਾਂ ਦੀ ਤਰ੍ਹਾਂ ਵਗ ਰਹੇ ਨੇ। ਮਨੁੱਖ ਦੇ ਮੁੱਕਣ ਨਾਲ ਕੋਈ ਸੰਸਾਰ ਦਾ ਸੁਆਪਣ ਨਹੀਂ ਮੁੱਕ ਜਾਂਦਾ। ਮਨੁੱਖ ਦੇ ਖਤਮ ਹੋਣ ਦੇ ਨਾਲ ਕੋਈ ਸੰਸਾਰ ਦਾ ਰੰਗ ਰੂਪ ਧਨ ਸੰਪਦਾ ਨਹੀਂ ਖਤਮ ਹੋ ਜਾਂਦੀ। ਇਹ ਦਰਿਆ 'ਤੇ ਚੱਲਦੇ ਹੀ ਰਹਿੰਦੇ ਨੇ, ਇਹ ਖਜੂਰਾਂ 'ਤੇ ਪੱਕਦੀਆਂ ਹੀ ਰਹਿੰਦੀਆਂ ਨੇ। ਪਰ ਫਰੀਦ ਕਹਿੰਦੇ ਨੇ, ਪਦਾਰਥਾਂ ਦੀ ਤਾਂ ਬਹੁਤਾਤ ਜਾਰੀ ਰਹਿੰਦੀ ਹੈ, ਪਰ ਜੋ ਜੋ ਵੰਨੇ ਨੀਹਣਾ ਸੋ ਉਮਰ ਹੱਥ ਪਵਨ। ਜਿਹੜਾ ਜਿਹੜਾ ਦਿਨ ਰੋਜ਼ ਲੰਘ ਜਾਂਦਾ ਹੈ ਉਹ ਉਮਰ ਨੂੰ ਹੱਥ ਪਾ ਜਾਂਦਾ ਹੈ, ਭਾਵ ਉਮਰ ਨੂੰ ਘਟਾ ਜਾਂਦਾ ਹੈ। ਫਰੀਦ ਐਸਾ ਕਹਿ ਰਹੇ ਨੇ, ਪਦਾਰਥ ਤਾਂ ਵੱਧਦੇ ਜਾ ਰਹੇ ਨੇ, ਮੈਂ ਘਟਦਾ ਜਾ ਰਿਹਾ। ਰੰਗ ਰੂਪ ਤੇ ਜਗਤ ਦਾ ਸਵਰਦਾ ਜਾ ਰਿਹਾ, ਨਿਖਰਦਾ ਜਾ ਰਿਹਾ, ਮੈਂ ਬਿਰਧ ਹੁੰਦਾ ਜਾ ਰਿਹਾ, ਮੈਂ ਬੁੱਢਾ ਹੁੰਦਾ ਜਾ ਰਿਹਾ, ਮੈਂ ਘਟਦਾ ਜਾ ਰਿਹਾ। ਸੰਸਾਰ ਵਿੱਚ ਤਾਂ ਕੁਛ ਵੀ ਨਹੀਂ ਘਟ ਰਿਹਾ, ਨਾ ਰੰਗ, ਨਾ ਰੂਪ, ਨਾ ਪਦਾਰਥ, ਨਾ ਧਨ, ਨਾ ਸੰਪਦਾ, ਮੈਂ ਘਟਦਾ ਜਾ ਰਿਹਾ। ਹਰ ਇੱਕ ਦਿਨ ਮੇਰੀ ਉਮਰ ਨੂੰ ਹੱਥ ਪਾਈ ਜਾ ਰਿਹਾ, ਔਰ ਮੇਰੇ ਉਮਰ ਦੇ 'ਚੋਂ ਕੁਝ ਖੋਈ ਜਾ ਰਿਹਾ, ਕੁਛ ਲੈ ਕੇ ਜਾ ਰਿਹਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਦੇ ਭਾਗ। ਬਿਰਧ ਅਵਸਥਾ ਕਰਕੇ ਤਨ ਸੁੱਕ ਚੱਲਿਆ, ਇੱਕ ਇੱਕ ਦਿਨ ਨੇ ਮੇਰੀ ਉਮਰ ਨੂੰ ਹੱਥ ਪਾ ਲਿਆ, ਬਿਰਧ ਹੋ ਗਿਆ। ਸਾਧਨਾ ਕਰਕੇ, ਤਪੱਸਿਆ ਕਰਕੇ, ਘੱਟ ਅੰਨ ਪਾਣੀ ਲੈਣ ਕਰਕੇ ਪਿੰਜਰ ਥੀਆ, ਸਰੀਰ 'ਤੇ ਇੱਕ ਪਿੰਜਰ ਬਣ ਗਿਆ। ਤਲੀਆਂ ਖੂੰਡੇ ਕਾਗ, ਪਰ ਅਜੇ ਵੀ ਕਹੂਏ ਮੇਰੀਆਂ ਤਲੀਆਂ ਦੇ 'ਚੋਂ ਮਾਸ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨੇ। ਦਰਅਸਲ ਬਾਬਾ ਫਰੀਦ ਆਪਣੇ ਸਰੀਰ ਦੀ ਹਾਲਤ ਇਹ ਦੱਸਦੇ ਨੇ, ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ, ਲੇਕਿਨ ਸੰਸਾਰ ਦੇ ਵਿਸ਼ੇ, ਵਾਸ਼ਨਾ, ਵਿਕਾਰ ਅਜੇ ਵੀ ਸਰੀਰ ਦੇ 'ਚ ਮੌਜੂਦ ਹੈ। ਦਾਰਸ਼ਨਿਕ ਚਿੰਤਕ ਕਹਿੰਦੇ ਨੇ, ਸਰੀਰ ਦੇ ਬਿਰਧ ਹੋਣ ਨਾਲ ਵਾਸ਼ਨਾ ਬਿਰਧ ਨਹੀਂ ਆਉਂਦੀ, ਤ੍ਰਿਸ਼ਨਾ ਬਿਰਧ ਨਹੀਂ ਆਉਂਦੀ, ਉਹ ਤਾਂ ਮੇਰੇ ਇਸ ਪਿੰਜਰਮਈ ਸਰੀਰ ਦੇ 'ਚ ਵੀ ਮਾਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਹਾਲਤ ਬਾਬਾ ਫਰੀਦ ਕਹਿੰਦੇ ਨੇ ਮੇਰੇ ਤਨ ਦੀ ਹੋ ਗਈ ਹੈ। ਸਾਧਨਾ ਕਰਦਿਆਂ ਕਰਦਿਆਂ ਐਸਾ ਤਨ ਹੋ ਗਿਆ, ਵਿਕਾਰਾਂ ਨੇ ਅਜੇ ਸਾਥ ਛੋੜਿਆ ਨਹੀਂ, ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਦੇ ਭਾਗ, ਦੇਖ ਮੇਰੀ ਪ੍ਰਾਲਵਧ ਨੂੰ, ਅਜੇ ਵੀ ਮੈਂ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ, ਅਜੇ ਵੀ ਪਰਮਾਤਮਾ ਮੇਰੇ 'ਤੇ ਬੌੜਿਆ ਨਹੀਂ, ਅਜੇ ਵੀ ਖੁਦਾ ਦੀ ਰਹਿਮਤ ਮੈਨੂੰ ਨਸੀਬ ਨਹੀਂ ਹੋਈ। ਕਾਗਾ ਕਰੰਗੇ ਡੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੋਇਓ, ਫਿਰ ਦੇਖਣ ਕੀ ਆਸ। ਭਗਤ ਮਾਲ ਅਤੇ ਇਤਿਹਾਸਕਾਰਾਂ ਨੇ ਇਹਨਾਂ ਸਲੋਕਾਂ ਦੇ ਨਾਲ ਆਪਣੇ ਢੰਗ ਦੀਆਂ ਸਾਖੀਆਂ ਜੋੜੀਆਂ ਨੇ, ਪਰ ਜੋ ਹਕੀਕਤ ਹੈ ਉਹ ਇਹ ਹੈ, ਉਮਰ ਨੇ, ਵਕਤ ਨੇ ਸਾਰੇ ਸਰੀਰ ਨੂੰ ਢਾਹ ਲਾ ਦਿੱਤੀ ਹੈ। ਹਰ ਇੰਦਰਾ ਕਮਜ਼ੋਰ ਹੋ ਗਿਆ, ਕੰਨ ਸੁਣਨੋਂ ਰਹਿ ਗਏ ਨੇ, ਜ਼ਬਾਨ ਤੋਂ ਹੁਣ ਸਹੀ ਬੋਲ ਨਹੀਂ ਨਿਕਲਦਾ, ਚੇਤੇ ਸ਼ਕਤੀ ਵੀ ਕਮਜ਼ੋਰ ਹੋ ਗਈ, ਸੋਚਣਾ ਵੀ ਰਹਿ ਗਿਆ, ਹੱਥਾਂ ਦੀ ਸ਼ਕਤੀ ਵੀ ਰਹਿ ਗਈ ਹੈ, ਪੈਰਾਂ ਦੀ ਚੱਲਣ ਦੀ ਸਮਰੱਥਾ ਵੀ ਜਾਂਦੀ ਰਹੀ ਹੈ। ਬਾਬਾ ਫਰੀਦ ਇੱਕ ਤਰਲਾ ਲੈਂਦੇ ਨੇ, ਐ ਉਮਰ ਇਹ ਸਮਾਂ ਇਹ ਵਿਕਾਰੋ ਮੇਰੀਆਂ ਅੱਖਾਂ ਨੂੰ ਕਮਜ਼ੋਰ ਨਾ ਕਰਨਾ, ਮੇਰੀ ਅੱਖਾਂ ਦੀ ਜੋਤ ਨਾ ਲੈ ਜਾਣਾ, ਕਿਉਂਕਿ ਅਜੇ ਤੱਕ ਮੈਂ ਖੁਦਾ ਨੂੰ ਨਹੀਂ ਵੇਖਿਆ, ਅਜੇ ਤੱਕ ਮੈਂ ਉਸਦੀ ਝਲਕ ਨੂੰ ਨਹੀਂ ਵੇਖਿਆ। ਬਾਕੀ ਸਭ ਕੁਝ ਜਾਣਦਾ ਹੈ, ਅਤੇ ਜਾਣ ਦਿਓ, ਇਹ ਅੱਖਾਂ ਮੇਰੀਆਂ ਰਹਿਣ ਦਿਓ, ਤਾਂ ਕਿ ਜਿਸ ਲਈ ਇਹ ਅੱਖਾਂ ਨੇ ਹੈ ਉਹਨਾਂ ਨੂੰ ਵੇਖ ਕੇ ਹੀ ਮੇਰੀਆਂ ਅੱਖਾਂ ਬੰਦ ਹੋਵਣ, ਤਾਂ ਕਿ ਉਸ ਨੂੰ ਮੈਂ ਆਪਣੀਆਂ ਅੱਖਾਂ ਵਿੱਚ ਵਸਾ ਕੇ ਲੈ ਜਾਵਾਂ। ਇਸ ਤਰ੍ਹਾਂ ਦਾ ਇੱਕ ਤਰਲਾ ਬਾਬਾ ਫਰੀਦ ਇਸ ਸਲੋਕ ਦੇ ਰਾਹੀਂ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਾਗਾ ਝੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿੱਤ ਪਿੰਜਰੇ ਮੇਰਾ ਸੋ ਵਸੇ, ਮਾਸ ਨਾ ਤਿੱਦੂੰ ਖਾਏ। ਇਹ ਵਿਕਾਰਾਂ ਦੇ ਕਹੂਏ, ਤੂੰ ਹੁਣ ਮੇਰੇ ਪਿੰਜਰ ਨੂੰ ਹੋਰ ਨਾ ਝੂੰਡ, ਹੁਣ ਤਾਂ ਸਿਰਫ਼ ਮੇਰੇ ਕੋਲ ਹਿਰਦਾ ਹੀ ਰਹਿ ਗਿਆ, ਬਾਕੀ ਤਾਂ ਸਰੀਰ ਦੀ ਸਤਿਆ ਜਾਂਦੀ ਰਹੀ, ਹੁਣ ਤਾਂ ਹਿਰਦੇ ਵਿੱਚ ਥੋੜ੍ਹੀ ਜਿਹੀ ਉਸਦੀ ਯਾਦ ਹੀ ਰਹਿ ਗਈ ਹੈ, ਬਾਕੀ ਤਾਂ ਸਪਿੰਜਰ ਵਿੱਚ ਕੁਛ ਵੀ ਨਹੀਂ ਰਿਹਾ। ਸਿਰਫ ਯਾਦ ਤੋਂ ਬਿਨਾਂ ਹੁਣ ਹੋਰ ਤਾਂ ਕੁਛ ਵੀ ਨਹੀਂ। ਤੂੰ ਕਿਧਰੇ ਮੇਰੇ ਹਿਰਦੇ ਨੂੰ ਨਾ ਚੂੰਡਣ ਲੱਗ ਪਈ, ਕਿਉਂਕਿ ਇਸ ਹਿਰਦੇ ਵਿੱਚ ਉਹ ਵਸਿਆ ਹੋਇਆ, ਅਤੇ ਜੇ ਹਿਰਦੇ ਨੂੰ ਤੂੰ ਚੂੰਡਣਾ ਸ਼ੁਰੂ ਕੀਤਾ ਤਾਂ ਉੱਡ ਜਾਏਗਾ, ਉਹ ਨਹੀਂ ਰਹੇਗਾ। ਬਸੇ ਤਾਂ ਉੱਡਰ ਜਾਏ। ਇਸ ਵਾਸਤੇ ਇਹ ਵਿਕਾਰ ਤੂੰ ਮੇਰੇ ਹਿਰਦੇ 'ਚ ਪ੍ਰਵੇਸ਼ ਨਾ ਕਰੀ। ਮੈਂ ਹਿਰਦੇ ਦੀ ਸੇਜਾ ਕਿਸੇ ਹੋਰ ਲਈ ਵਿਛਾਈ ਹੈ, ਇਹ ਹਿਰਦੇ ਦਾ ਸਿੰਘਾਸਣ ਕਿਸੇ ਹੋਰ ਲਈ ਹੈ। ਇਹ ਕਹੂਏ ਤੂੰ ਇਸ ਵਿੱਚ ਪ੍ਰਵੇਸ਼ ਨਾ ਕਰੀ, ਤੂੰ ਇਸ ਨੂੰ ਨਾ ਠੂੰਗਾ ਮਾਰੀ, ਨਾ ਚੂੰਡੀ। ਜਿੱਤ ਪਿੰਜਰੇ ਮੇਰਾ ਸੌ ਵਸੇ, ਮਾਸ ਨਾ ਤਿੱਦੋਂ ਖਾਏ। ਜਿਸ ਹਿਰਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਰਹਿੰਦਾ ਹੈ, ਜਿਸ ਦੀ ਯਾਦ ਨੂੰ ਮੈਂ ਟਿਕਾ ਕੇ ਰੱਖਿਆ, ਤੂੰ ਨਾ ਚੂੰਡ, ਤੂੰ ਨਾ ਖਾਵੀਂ। ਫਰੀਦਾ ਗੋਰ ਨਿਮਾਣੀ ਸੱਡ ਕਰੇ, ਨਿਘਰਿਆ ਘਰ ਆਓ, ਸਰ ਪਰ ਮੈਥੇ ਆਉਣਾ, ਮਰਨੋ ਨਾ ਡਰਿਆ। ਬਾਬਾ ਫਰੀਦ ਇਸ ਤਨ ਨੂੰ ਉਪਦੇਸ਼ ਦੇ ਕੇ ਕਹਿ ਰਹੇ ਨੇ, ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਹੈ, ਇਹ ਸਰੀਰ ਤੇਰਾ ਘਰ ਕਬਰ ਹੀ ਹੈ, ਪਰ ਸਰੀਰ ਦਾ ਘਰ ਕਬਰ ਹੈ, ਰੂਹ ਦਾ ਘਰ ਖੁਦਾ ਹੈ। ਸਰੀਰ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚੇ, ਤਾਂ ਹੀ ਯਾਤਰਾ ਸਫਲ ਹੈ, ਤਾਂ ਹੀ ਸੰਸਾਰ 'ਤੇ ਆਉਣਾ ਸਫਲ ਹੈ। ਲੇਕਿਨ ਮਨੁੱਖ ਦੀ ਕੋਸ਼ਿਸ਼ ਹੈ, ਨਾ ਸਰੀਰ ਕਬਰ ਤੱਕ ਪਹੁੰਚੇ, ਨਾ ਰੂਹ ਖੁਦਾ ਤੱਕ ਪਹੁੰਚੇ। ਪੂਰਾ ਯਤਨਸ਼ੀਲ ਹੈ ਮਨੁੱਖ ਇਹ ਸਰੀਰ ਕਬਰ ਤੱਕ ਨਾ ਪਹੁੰਚੇ, ਔਰ ਇਸਦੀ ਤਰਜ਼ ਜ਼ਿੰਦਗੀ ਵੀ ਐਸੀ ਹੈ ਕਿ ਰੂਹ ਵੀ ਖੁਦਾ ਤੱਕ ਨਾ ਪਹੁੰਚੇ। ਪਰ ਇੱਕ ਦਿਨ ਐਸਾ ਹੁੰਦਾ ਹੈ ਸਰੀਰ ਤੇ ਕਬਰ ਦੇ 'ਚ ਪਹੁੰਚ ਜਾਂਦਾ ਹੈ, ਪ੍ਰਕਿਰਤੀ ਪਹੁੰਚਾ ਦਿੰਦੀ ਹੈ। ਰੂਹ ਖੁਦਾ ਤੱਕ ਪਹੁੰਚੇ, ਇਹਦੇ ਲਈ ਮਨੁੱਖ ਦੀ ਸਾਧਨਾ, ਸਤਸੰਗ, ਰਿਆਜ਼ਤ, ਤਪੱਸਿਆ, ਸਾਧਨਾ, ਫਿਰ ਗੁਰੂ ਬਖਸ਼ਿਸ਼, ਪ੍ਰਭੂ ਬਖਸ਼ਿਸ਼, ਇਹ ਸਭ ਕੁਝ ਕਿਧਰੇ ਇਕੱਠਾ ਹੋਵੇ, ਤਾਂ ਜਾ ਕੇ ਕਿਧਰੇ ਰੂਹ ਖੁਦਾ ਦੇ ਘਰ ਪਹੁੰਚਦੀ ਹੈ, ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਹੀ ਮਨ ਭਗਵਾਨ ਤੱਕ ਪਹੁੰਚੇ, ਤਾਂ ਹੀ ਯਾਤਰਾ ਸਫਲ ਹੈ, ਵਰਨਾ ਜ਼ਿੰਦਗੀ ਵਿਅਰਥ ਹੈ। ਬਾਬਾ ਫਰੀਦ ਇਸ ਢੰਗ ਨਾਲ ਸਮਝਾ ਰਹੇ ਨੇ ਕਿ ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਹੈ, ਇਹ ਨਿਥਾਵੇਂ ਸਰੀਰ अपने घर दे चा, आखिर एक दिन तू घर दे चते आना ही है, आखिर एक दिन ते तू मेरे कोल आना ही है, कबर कह रही है, तो फिर मौत तो डर क्यों, आखिर ते आना है, इत्थे ही वसेब है, इत्थे ही तू टिकना है, तो फिर मौत दा डर क्यों, मौत तो ना डर। इन्नी लोयनी देख दया केती चल गई, फरीदा लोका आपो अपनी, मैं अपनी पई। मैं इन्ना ना अखा नाल देखदिया देखदिया कईयां नू कबरां दे पूरत होंदा वेख्या, कईयां दी कबरां बनदियां देखियां ने, जिवें सारा जगत कबर दी तरफ जा रहा है, लोगां नू आपो अपनी पई है, शरीर कबर तक ना पहुंचे और शरीर नू नित नवे पदार्थ मिलते रहन, लोगां नू इस तरह दी पई हुई है, और अपनिया बहाजड़ां दे च पए ने। बाबा फरीद कहिंदे मैनू अपनी बहाजड़ पई हुई है कि शरीर कबर तक पहुँचे, उस तो पहले रूह खुदा तक पहुँचे, मैनू अपनी पई है। दुनिया नू अपनिया समस्यावां, मैनू अपनी समस्या, उन्हां दी अपनिया औकड़ां, मेरी अपनी औकड़, उन्हां दी औकड़ है कि शरीर कबर तक जाए ही ना, तन दी कबर बने ही ना, और सदीवी पदार्थ मिलते रहन, सदीवी जवानी बनी रहे, सदीवी जोबन बनया रहे। बाबा फरीद कहिंदे मेरी ते मंग नहीं, मैनू अपनी पई है, जांदा है शरीर कबर दे जावे, आखरे उसका घर है, पर शरीर कबर तक पहुंचे उस तो पहले रूह खुदा तक पहुंचे, बस मैनू ये पई हुई है, मैं इस दे पिछे पे आया। लड़ीवार इस श्लोक ने तो किस तरह जिंदगी सवर सकती है, किस तरह कबर तो पहले खुदा तक पहुंचिया जा सकता है, तो आप कहिंदे ने आप सवारे मैं मिले, मैं मिलिया सुख होए, फरीदा जे तू मेरा होए रहे, सब जग तेरा होए। सवरियां हुई वस्तुआं, सवरे हुए मकान, सवरिया होया साजो समान मनुख नू चंगा लगता है, सवरिया होया मनुख खुदा नू चंगा लगता है। बेतरतीवी जिथे मनुख नू भी नहीं चंगी लगती, घर दा साजो समान बेतरतीब है, तन दे कपड़े बेतरतीब ने, ए बेतरतीबी अखर दी है, चंगी नहीं लगती, पर जीवन बेतरतीब है, बोलना बेतरतीब है, सुनना बेतरतीब है, उठना बेतरतीब है, बैठना बेतरतीब है, चलना बेतरतीब है, खाना बेतरतीब है, पीना बेतरतीब है, और सोना भी बेतरतीब है। इस तरह दी जिंदगी खुदा नू चंगी नहीं लगती, तो फरीद कहिंदे ने कि खुदा ही कह रहे है, ऐ फरीद जे तू अपने आप नू संवार लवें ते मैनू मिल लवेंगा, मेरी तेनू प्राप्ति हो जाएगी। आप सवारें मैं मिलें, मैं मिलियां सुख होए, मैनू मिलदियां ही तेनू सुख दी प्राप्ति होवेगी। ते देख फरीदा जो तू मेरा होए रहें, सब जग तेरा होए। जे एक दफा तू मेरा बन जा फिर सब कुछ तेरा है, समूह ब्रह्मंड तेरा है, सब कुछ तेरा है, सिर्फ एक कोशिश कर, ਤੂੰ ਮੈਨੂੰ ਹੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰ। ਮਨੁੱਖ ਸਭ ਕੁਛ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਪਰਮਾਤਮਾ ਨੂੰ ਛੋੜ ਕੇ, ਔਰ ਇਸ ਵਾਸਤੇ ਕੁਛ ਵੀ ਆਪਣਾ ਹੋ ਨਹੀਂ ਪਾਉਂਦਾ। ਅਤੇ ਜੇ ਇੱਕ ਨੂੰ ਆਪਣਾ ਬਣਾ ਲਵੇ ਤਾਂ ਸਭ ਕੁਛ ਆਪਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਕਹਿੰਦੇ ਨੇ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਤ। ਇੱਕ ਨੂੰ ਸੱਜਣ ਬਣਾ, ਸਾਰੇ ਹੀ ਸੱਜਣ ਨੇ, ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਸਾਰੇ ਰਿਸ਼ਤੇ ਕੱਚੇ ਨੇ। ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈਂ ਨੀਰ। ਸਰੀਰ ਦਾ ਰੂਪ ਇੰਜ ਪੈ ਬਿਆਨ ਕਰਦੇ ਨੇ, ਅਗਰ ਦਰਖਤ ਦਰਿਆ ਦੇ ਕੰਢੇ 'ਤੇ ਹੈ ਤਾਂ ਇਹ ਅੱਜ ਗਿਆ ਅਤੇ ਕੱਲ੍ਹ ਗਿਆ, ਪਤਾ ਨਹੀਂ ਕਦੋਂ ਦਰਿਆ ਦਾ ਪਾਣੀ ਵਧਣਾ ਹੈ, ਉਸਨੇ ਆਪਣੇ ਵੇਗ ਦੇ 'ਚ ਆਉਣਾ ਹੈ, ਕਦੋਂ ਇਸ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ, ਇਹ ਦਰਖਤ ਬਹਿ ਜਾਏਗਾ। ਕੱਚੇ ਭਾਂਡੇ ਵਿੱਚ ਕਿਤਨੀ ਦੇਰ ਤੱਕ ਪਾਣੀ ਰੱਖਿਆ ਜਾ ਸਕਦਾ, ਆਖਰ ਟੁੱਟਿਆ ਅਤੇ ਟੁੱਟਿਆ। ਬਸ ਸਰੀਰ ਇਸ ਤਰ੍ਹਾਂ ਹੀ ਹੈ, ਵਕਤੀ ਹੈ, ਆਰਜ਼ੀ ਹੈ, ਸਦੀਵੀ ਨਹੀਂ। ਇਹ ਅੱਜ ਗਿਆ ਅਤੇ ਕੱਲ੍ਹ ਗਿਆ, ਇਹ ਅੱਜ ਟੁੱਟਿਆ ਅਤੇ ਕੱਲ੍ਹ ਟੁੱਟਿਆ। ਫਰੀਦਾ ਮਹਿਲ ਨੇ ਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਸੱਖਣੇ ਰਹਿ ਗਏ ਜ਼ਿੰਦਗੀ ਦੇ ਮਹਿਲ, ਵਾਸਾ ਆ ਗਿਆ ਜ਼ਮੀਨ ਦੇ ਥੱਲੇ, ਕਬਰ ਦੇ ਥੱਲੇ। ਇਹ ਨਿਮਾਣੀਆਂ ਰੂਹਾਂ ਹੁਣ ਕਬਰਾਂ ਨੂੰ ਹੀ ਮਲ ਕੇ ਬੈਠ ਜਾਣਗੀਆਂ। ਇਸਲਾਮੀ ਮਨੌਤ, ਇਸਲਾਮੀ ਧਾਰਨਾ ਕਿ ਕਿਆਮਤ ਤੱਕ ਰੂਹਾਂ ਕਬਰਾਂ ਵਿੱਚ ਪਈਆਂ ਰਹਿਣਗੀਆਂ। ਕਿਆਮਤ ਵਾਲੇ ਦਿਨ ਜਦ ਫਰਿਸ਼ਤੇ ਨੇ ਫਨੀਰੀ ਵਜਾਣੀ ਹੈ, ਰੂਹਾਂ ਖੁਦਾ ਦੇ ਸਾਹਮਣੇ ਪੇਸ਼ ਹੋਣਗੀਆਂ ਅਤੇ ਉਹਨਾਂ ਦਾ ਕਰਮਾਂ ਦਾ, ਉਹਨਾਂ ਦੇ ਆਮਾਲ ਦਾ ਹਿਸਾਬ ਕਿਤਾਬ ਹੋਵੇਗਾ। ਉਤਨੇ ਚਿਰ ਤੱਕ ਤਾਂ ਕਬਰਾਂ ਵਿੱਚ ਪਈਆਂ ਰਹਿਣਗੀਆਂ। ਇਸਲਾਮੀ ਧਾਰਨਾ ਨੂੰ ਬਾਬਾ ਫਰੀਦ ਇੰਜ ਬਿਆਨ ਕਰਦੇ ਨੇ, ਪਰ ਸਪਸ਼ਟ ਰੂਪ ਵਿੱਚ ਕਹਿੰਦੇ ਨੇ, ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਮੈਂ ਆਖ ਰਿਹਾ ਐ ਸ਼ੇਖ, ਬੰਦਗੀ ਕਰ, ਬੰਦਗੀ ਕਰ, ਅੱਜ ਗਿਆ ਅਤੇ ਕੱਲ੍ਹ ਗਿਆ, ਔਰ ਸਭ ਕੁਝ ਚਲਾ ਜਾਏਗਾ। ਉਹ ਜੋ ਤੇਰੀ ਕੀਤੀ ਹੋਈ ਬੰਦਗੀ ਹੋਵੇਗੀ ਉਹੀ ਤੇਰੇ ਨਾਲ ਹੋਵੇਗੀ। ਇਸ ਵਾਸਤੇ ਬੰਦਗੀ ਕਰ ਲੈ, ਬੰਦਗੀ ਕਰ ਲੈ, ਬਾਬੇ ਫਰੀਦ ਦਾ ਇੰਜ ਉਪਦੇਸ਼। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆਵੇ ਢਾਹਾ, ਅੱਗੇ ਦੋਜ਼ਕ ਤਪਿਆ ਸੁਣੀਏ ਹੂਲ ਪਵੇ ਕਹਾ, ਇੱਕ ਨਾ ਨੂੰ ਸਭ ਸੋ ਜੀ ਆਈ ਇੱਕ ਫਿਰ ਦੇਵੇ ਪਰਵਾਹ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗੇ ਉਹ ਗਾਹ। ਜਿਸ ਤਰ੍ਹਾਂ ਦਰਿਆ ਜ਼ਮੀਨ ਨੂੰ ਢਾਹ ਲਾਈ ਜਾ ਰਿਹਾ ਹੈ, ਇਸ ਤਰ੍ਹਾਂ ਮੌਤ ਜ਼ਿੰਦਗੀ ਨੂੰ ਢਾਹ ਲਾਈ ਜਾ ਰਹੀ ਹੈ। ਸੁਣਿਆ ਅੱਗੇ ਤੇ ਦੋਜ਼ਖ ਹੈ, ਜਿੱਥੇ ਹਾਹਾਕਾਰ ਮੱਚੀ ਹੋਈ ਹੈ, ਜਲਣਾ ਹੈ, ਤਪਣਾ ਹੈ, ਸੜਨਾ ਹੈ, ਔਰ ਕੂਕਾਂ ਪੈ ਰਹੀਆਂ ਨੇ। ਇਕਨਾਂ ਨੂੰ ਸਭ ਸੋਜੀ ਆਈ, ਇੱਕ ਫਿਰਦੇ ਵੇ ਪਰਵਾਹ, ਜ਼ਿੰਦਗੀ ਬਾਰੇ, ਸਵਰਗ ਬਾਰੇ, ਨਰਕ ਬਾਰੇ, ਇਸ ਜਹਾਨ ਬਾਰੇ, ਉਸ ਜਹਾਨ ਬਾਰੇ, ਲੋਕ ਬਾਰੇ, ਪਰਲੋਕ ਬਾਰੇ, ਇਕਨਾਂ ਨੂੰ ਤਾਂ ਸਾਰੀ ਸਮਝ ਆ ਗਈ। ਔਰ ਉਹ ਆਪਣਾ ਲੋਕ ਪਰਲੋਕ ਸਵਾਰਨ ਵਿੱਚ ਲੱਗ ਗਏ, ਜੁੱਟ ਗਏ। ਪਰ ਇੱਕ ਫਿਰਦੇ ਬੇਪਰਵਾਹ, ਇੱਕ ਬਿਲਕੁਲ ਬੇਨਿਆਜ਼ ਹੋ ਕੇ, ਬੇਪਰਵਾਹ ਹੋ ਕੇ, ਪਰਲੋਕ ਨੂੰ ਭੁਲਾ ਕੇ ਘੁੰਮ ਰਹੇ ਨੇ, ਫਿਰ ਰਹੇ ਨੇ, ਜੀ ਰਹੇ ਨੇ। ਅਮਲ ਜੇ ਕੀਤੇ ਆ ਦੁਨੀ ਵਿੱਚ, ਸੇ ਦਰਗੇ ਉਗਾਹ, ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਜਿਨ੍ਹਾਂ ਨੇ ਸ਼ੁਭ ਕਰਮ ਇਕੱਠੇ ਕੀਤੇ, ਪਰਮਾਤਮਾ ਦੀ ਦਰਗਾਹ ਵਿੱਚ ਬਸ ਉਹੀ ਗਵਾਹ ਬਣਨਗੇ, ਛੁਟਕਾਰੇ ਦਾ ਸਾਧਨ ਉਹੀ ਹੋਣਗੇ, ਸੁੱਖ ਅਤੇ ਆਨੰਦ ਇਹੀ ਝੋਲੀ ਵਿੱਚ ਪਾ ਸਕਣਗੇ, ਕਿਉਂਕਿ ਇਹਨਾਂ ਕਰਮਾਂ ਨੇ ਹੀ ਗਵਾਹੀ ਦੇਣੀ ਹੈ, ਹੋਰ ਕੁਛ ਵੀ ਨਹੀਂ। ਉਸਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ ਆਉਂਦੀ ਹੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇਸਦਾ ਰੰਗ ਕੀ ਹੈ, ਇਸਦਾ ਰੂਪ ਕੀ ਹੈ, ਇਸਦੀ ਭਾਸ਼ਾ ਕੀ ਹੈ, ਇਸਦੀ ਉਮਰ ਕੀ ਹੈ, ਇਸਦਾ ਮਜ਼ਹਬ ਕੀ ਹੈ, ਇਸਦਾ ਵਤਨ ਕੀ ਹੈ, ਇਸਦਾ ਸ਼ਹਿਰ ਕਿਹੜਾ ਹੈ, ਇਹ ਕੋਈ ਪੁੱਛ ਨਹੀਂ ਆਉਂਦੀ, ਸਿਰਫ ਕਰਮ ਦੀ ਪੁੱਛ ਆਉਂਦੀ ਹੈ। ਔਰ ਜਿਸ ਦੀ ਪੁੱਛ ਆਉਂਦੀ ਹੈ, ਉਸ ਤੋਂ ਮਨੁੱਖ ਬੇਪਰਵਾਹ ਫਸਿਆ ਹੋਇਆ ਹੈ ਰੰਗ ਦੇ 'ਚ, ਰੂਪ ਦੇ 'ਚ, ਮਜ਼ਹਬ ਦੇ 'ਚ, ਵਤਨ ਦੇ 'ਚ, ਭਾਸ਼ਾ ਦੇ 'ਚ, ਨਸਲ ਦੇ 'ਚ, ਜ਼ਾਤ ਪਾਤ ਦੇ 'ਚ, ਇਸੇ ਦੀ ਧਾਰਨਾ ਬਣਾ ਕੇ, ਇਸੇ ਨੂੰ ਹੀ ਮੰਨ ਕੇ, ਇਸੇ 'ਚ ਜੀ ਰਿਹਾ। ਔਰ ਜਿਸ ਬਾਰੇ ਪੁੱਛਿਆ ਜਾਣਾ ਹੈ, ਔਰ ਜਿਸ ਦੀ ਵਿਚਾਰ ਹੋਣੀ ਹੈ, ਉਸ ਬਾਰੇ ਤਾਂ ਇਹ ਬਿਲਕੁਲ ਬੇਨਿਆਜ਼, ਬਿਲਕੁਲ ਬੇਪਰਵਾਹ। ਬਾਬਾ ਫਰੀਦ ਕਹਿੰਦੇ ਨੇ, ਗਵਾਹ ਤੇਰੇ ਸ਼ੁਭ ਆਮਾਲ ਬਣਨਗੇ, ਹੋਰ ਕੁਛ ਵੀ ਨਹੀਂ। ਅਗਾਂਹ ਚੱਲ ਕੇ ਫਰੀਦ ਇੰਜ ਫਰਮਾਨ ਕਰਦੇ ਨੇ, ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇਂਦੇ ਹੰਜ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ, ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਸੰਸਾਰ ਦੇ ਦਰਿਆ ਦੇ ਕੰਨੇ ਬੈਠਾ ਇਹ ਜੀਵ ਰੂਪੀ ਬਗਲਾ ਤਰ੍ਹਾਂ ਤਰ੍ਹਾਂ ਦੀਆਂ ਕੇਲਾਂ ਕਰ ਰਿਹਾ ਹੈ, ਮੱਛਲੀਆਂ ਦੀ ਤਲਾਸ਼, ਡੱਡੂਆਂ ਦੀ ਤਲਾਸ਼। ਦਰਅਸਲ ਮਨੁੱਖ ਦੀ ਸਾਰੀ ਜ਼ਿੰਦਗੀ ਰਿਜ਼ਕ ਦੀ ਤਲਾਸ਼ ਦੇ 'ਚ ਹੀ ਲੰਘ ਜਾਂਦੀ ਹੈ, ਰੋਜ਼ੀ ਦੇਹਨ ਦੀ ਤਲਾਸ਼ ਦੇ 'ਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰਾਜ਼ਕ ਰਹੀਮ ਹੈ ਕਿ ਕਰਮੁਲ ਕਰੀਮ ਹੈ, ਰੋਜ਼ੀ ਦੇਹਿੰਦ ਹੈ ਕਿ ਰਾਜ਼ਕ ਰਹਿੰਦ ਹੈ। ਜਿੱਥੇ ਸੰਸਾਰ ਉਸੇ ਤੋਂ ਆਇਆ, ਰੋਜ਼ੀ ਵੀ ਉਸੇ ਤੋਂ ਆਈ ਹੈ, ਰਿਜ਼ਕ ਵੀ ਉਸੇ ਤੋਂ ਆਇਆ। ਰਿਜ਼ਕ ਕਰਕੇ ਤੂੰ ਰਾਜ਼ਕ ਨੂੰ ਭੁੱਲਣਾ, ਉਸ ਨੂੰ ਚੇਤੇ ਕਰ। ਪਰ ਫਰੀਦ ਕਹਿੰਦੇ ਨੇ, ਇਹ ਸੰਸਾਰ ਦਰਿਆ ਦੇ ਕੰਢੇ 'ਤੇ ਇਹ ਜੀਵ ਰੂਪੀ ਬਗਲਾ ਸਾਰੀ ਜ਼ਿੰਦਗੀ ਰਿਜ਼ਕ ਦੀ ਤਲਾਸ਼ ਦੇ 'ਚ ਹੀ ਗੁਜ਼ਾਰ ਦਿੰਦਾ ਹੈ, ਰਾਜ਼ਕ ਰਹੀਮ ਨੂੰ ਚੇਤੇ ਨਹੀਂ ਰੱਖਦਾ। ਔਰ ਦਰਿਆ ਦੇ ਕੰਢੇ 'ਤੇ ਬੈਠ ਕੇ ਲੱਭ ਰਿਹਾ ਮੱਛਲੀਆਂ, ਲੱਭ ਰਿਹਾ ਡੱਡੂ, ਲੱਭ ਰਿਹਾ ਕੀੜੇ ਮਕੌੜੇ, ਭਾਉ ਤਲਾਸ਼ ਕਰ ਰਿਹਾ ਆਪਣੇ ਮਨ ਭਾਉਣ ਦੇ ਪਦਾਰਥ, ਵਾਸ਼ਨਾ ਦੀ ਪੂਰਤੀ ਲਈ। ਇਸ ਤਰ੍ਹਾਂ ਦੇ ਕੇਲ ਦਰਿਆ ਦੇ ਕੰਢੇ 'ਤੇ ਕਰ ਹੀ ਰਿਹਾ ਸੀ, ਕੇਲ ਕਰੇਂਦੇ ਹੰਝ ਨੂੰ अचिंते बाज पे हंज, ये हंस दी तरह जो चिट्टा बगला है, जो ये केल कर रहा सी, कलोल कर रहा सी, एक मच्छी पकड़नी छड़ देनी खा लेनी दूसरी पकड़नी, अचनचेत बाज ने आके पकड़ लिया है, मौत दे बाज ने गर्दन पकड़ ली है, मरोड़ देती है। बाज पै तिस रब दे केलां विसरियां, ए बाज ए मौत परमात्मा दी बनाई हुई, भूल गईयां ए केलां, भूल गए ए कलो, जो मन चित न चेते सन, सो गाली रब कियां, कदी मौत चेते देच नहीं सी। ऐसा भी हो सकता है कदी ख्याल ही नहीं आया, अपने ही कंधियां ते पता नहीं कितनियां नू शमशान घाट तक पहुंचाया है, पर ख्याल ही नहीं आया किसे दिन मैं भी पहुंचना है। कितनियां लाशां इसने देखियां, कदी ख्याल भी नहीं आया कोई मेरी लाश भी देखेगा। जो गल चित देच नहीं सी, चेते देच नहीं सी, ओ गल्ला परमात्मा ने कर छड़िया, ओ गल्ला ईश्वर ने कर छड़िया। इस देही दी रूप रेखा बाबा फरीद इस ढंग नाल अगां चल के फरमान करदे ने, साडे त्रै मन देहुरी चले पानी अन्न, आयो बंदा दुनी विचे वत असूनी बन, मलकल मौत जा आवसी सब दरवाजे भन, तिन्ना प्यारिया भाइया अगे दिता बन, वेखो बंदा चलिया चौ जनिया दे कन, फरीदा अमल जे कीते दुनी विच दरगे आए कम। मन उस जमाने च 28 शेर दा, आप कहें जो साढ़े त्रै मन की देहरी है, ये अन्न पानी के आसरे से चलती है, यही इस दे चलन का सहारा है। दुनिया दे च ए मनुख आया है एक सोहनी जी आस लेके, कि आस की जिंदगी बनी रहे बनी रहे, मैं जीवदा ही रवां जीवदा ही रवां, जैसा हाँ जीवदा रहा। मनुख की सब तो पहली मंग जीवना ही है, फिर जीवन लई सब कुछ मंगता है, लेकिन मूल मंग पहली मंग जीवन दी है। धन गुरु नानक देव जी महाराज कहिंदे ने, जीवन दी ए मंग कोई बहुत थोड़ी नहीं बड़ी लंबी है, जे जुग चारे आर जा और दसोनी होए, एक एक युग लखां लखां सालां वर्गा, चार युगां वर्गी आयो हो जाए, इस तो होर 10 गुणा वध जाए। जद इस तरह की मनोकामना की पूर्ति होवे, जीवन की लंबाई नसीब हो जाए, फिर जीवन लई मनुख सब कुछ मंगता है, मैं सारी दुनिया दे जानिया जावां, सन्मानित होवां, सन्मान लई हर एक नाल चले और हर थां ते सन्मान करन वाले मिलन। मनुख दी मूल मंग जीवन, फिर जीवन लई ये सब कुछ मंगता है। एक निक्की जई आस लेके, एक सोहनी जई आस लेके ये बंदा इस दुनिया दे आया, केड़ी सोहनी जई आस जीवदा रवां। पर बाबा फरीद कहिंदे, मलकल मौत जा आवसी सब दरवाजे भन, ओ मलकल मौत जद आई घर देच ਅਤੇ ਸਰੀਰ ਦੇ ਦਸਾਂ ਦਰਵਾਜ਼ਿਆਂ ਨੂੰ ਬੰਨ ਕੇ ਪ੍ਰਵੇਸ਼ ਕਰ ਜਾਏਗੀ। ਭਾਵ ਸਾਰੇ ਇੰਦਰੀ ਨਾਕਾਰਾ ਕਰ ਦੇਵੇਗੀ। ਫਿਰ ਕੀ ਹੋਵੇਗਾ? ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਬੰਨ ਦਿੱਤਾ, ਕਫਨ ਪਹਿਨਾ ਦਿੱਤਾ, ਅਰਥੀ ਸਜਾ ਦਿੱਤੀ ਹੈ, ਬੰਨ ਦਿੱਤੀ ਹੈ। ਉਹਨਾਂ ਨੇ ਜਿਨ੍ਹਾਂ ਨਾਲ ਪਿਆਰ ਸੀ, ਜੋ ਪਿਆਰੇ ਸਨ, ਜੋ ਭਰਾ ਸਨ, ਸੰਗੀ ਸਨ, ਸਾਥੀ ਸਨ, ਮਿੱਤਰ ਸਨ, ਪਿਆਰੇ ਸਨ, ਅੱਗੇ ਤੋਰ ਦਿੱਤਾ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ। ਉਸ ਮਨੁੱਖ ਦੇ ਉੱਤੇ ਚੱਲਣ ਦੀ ਬਿਸਾਥ ਵੀ ਨਹੀਂ ਰਹੀ। ਪੁਚਾ ਰਹੇ ਨੇ ਸ਼ਮਸ਼ਾਨ ਘਾਟ ਤੱਕ, ਚਾਰ ਬੰਦੇ ਚਾਰ ਚੁੱਕ ਕੇ ਲੈ ਜਾ ਰਹੇ ਨੇ। ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰਗੇ ਆਏ ਕੰਮ, ਜਿਹੜੇ ਸ਼ੁਭ ਕਰਮ ਕੀਤੇ ਉਹੀ ਦਰਗਾਹ ਵਿੱਚ ਕੰਮ ਆਏ। ਉਹਨਾਂ ਨੇ ਗਵਾਹੀ ਦਿੱਤੀ ਔਰ ਉਹਨਾਂ ਨੇ ਹੀ ਖੁਦਾ ਦੇ ਦਰਬਾਰ ਵਿੱਚ ਪਰਲੋਕ ਵਿੱਚ ਸੁਰਖਰੂ ਕੀਤਾ, ਲੱਜਾ ਰੱਖੀ। ਫਰੀਦਾ ਹੋਂ ਬਲਹਾਰੀ ਤਿੰਨੋਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਸਦਕੇ ਹਾਂ ਮੈਂ ਨਾ ਪੰਛੀਆਂ ਤੋਂ ਬੜੀ ਪ੍ਰਾਕਿਰਤਿਕ ਜ਼ਿੰਦਗੀ ਜੀ ਰਹੇ ਨੇ। ਭਾਵੇਂ ਕੱਲ ਰਹੀ ਇਹਨਾਂ ਕੋਲ ਦਾਣਿਆਂ ਦਾ ਸਟਾਕ ਨਹੀਂ, ਪਰ ਰਾਤ ਨੂੰ ਗੀਤ ਗਾਉਂਦਿਆਂ ਹੋਇਆਂ ਸੌ ਰਹੇ ਨੇ, ਸਵੇਰੇ ਗੀਤ ਗਾਉਂਦਿਆਂ ਹੋਇਆਂ ਉੱਠ ਰਹੇ ਨੇ। ਚਹਿਚਹਾਣਾ ਅਤੇ ਗੀਤ ਬਸ ਸਿਰਫ ਪੰਛੀਆਂ ਕੋਲ ਹੀ ਰਹਿ ਗਏ ਨੇ। ਮਨੁੱਖ ਤੇ ਕਿਤਨੇ ਰੋਣੇ ਲੈ ਕੇ ਸੌਂਦਾ ਹੈ ਔਰ ਕਿਤਨੀਆਂ ਚਿੰਤਾਵਾਂ ਲੈ ਕੇ ਉੱਠਦਾ ਹੈ। ਇਹੀ ਇੱਕ ਨੇ ਜੰਗਲ ਦੇ ਪੰਛੀ ਜੋ ਗੀਤ ਗਾਉਂਦੇ ਹੋਏ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ, ਗੀਤ ਗਾਉਂਦਿਆਂ ਹੋਇਆਂ ਹੀ ਸੋ ਜਾਂਦੇ ਨੇ ਔਰ ਗੀਤ ਗਾਉਂਦਿਆਂ ਹੋਇਆਂ ਹੀ ਸਵੇਰੇ ਉੱਠਦੇ ਨੇ, ਚਹਿਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਇਹ ਇਹਨਾਂ ਦੀ ਝੋਲੀ ਵਿੱਚ ਦੇਖਣ ਨੂੰ ਮਿਲਦਾ ਹੈ। ਭਾਵੇਂ ਕੱਕਰ ਚੁਗਦੇ ਨੇ, ਰੋੜੇ ਚੁਗਦੇ ਨੇ, ਪਰ ਈਸ਼ਵਰ ਦੀ ਆਸ ਨਹੀਂ ਛੋੜਦੇ। ਭਾਵ ਜਿਸਨੇ ਅੱਜ ਦਿੱਤਾ ਹੈ ਉਸਨੇ ਕੱਲ੍ਹ ਵੀ ਦੇਣਾ ਹੈ, ਐਸੀ ਆਸ ਪੰਛੀਆਂ ਦੀ ਹੈ। ਰਿਜ਼ਕ ਬਾਰੇ ਕਦੀ ਨਿਰਾਸ਼ ਨਹੀਂ ਆਉਂਦੇ ਪੰਛੀ, ਰਿਜ਼ਕ ਬਾਰੇ ਅਕਸਰ ਮਨੁੱਖ ਹੀ ਨਿਰਾਸ਼ ਹੁੰਦਾ ਹੈ। ਉਸ ਦੇ ਅੰਦਰ ਹੀ ਖਿਆਲ ਆਉਂਦਾ ਹੈ ਅੱਜ ਮਿਲਿਆ, ਪਤਾ ਨਹੀਂ ਕੱਲ੍ਹ ਮਿਲਣਾ ਹੈ ਕਿ ਨਹੀਂ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਏ, ਚਾਰੇ ਕੁੰਡਾ ਢੂੰਡਿਆਂ, ਰਹਿਣ ਕਿਥਾਂ ਨਾਏ। ਰੁੱਤ ਬਦਲੀਏ, ਮੌਸਮੇ ਬਹਾਰ ਮੌਸਮੇ ਖਿਜ਼ਾਂ ਵਿੱਚ ਤਬਦੀਲ ਹੋਇਆ, ਪਤਝੜ ਦੀ ਰੁੱਤ ਆ ਗਈ ਹੈ। ਔਰ ਇਹ ਪਤਝੜ ਦੀ ਰੁੱਤ ਸਿਰਫ ਜ਼ਮੀਨ 'ਤੇ ਹੀ ਨਹੀਂ ਆਉਂਦੀ ਕਿ ਦਰਖਤਾਂ ਦੇ ਪੱਤੇ ਝੜਦੇ ਨੇ, ਪਤਝੜ ਦੀ ਰੁੱਤ ਸਰੀਰ 'ਤੇ ਵੀ ਆਉਂਦੀ ਹੈ। ਇੰਦਰੀਆਂ ਦੇ ਪੱਤੇ ਝੜਨ ਲੱਗ ਪੈਂਦੇ ਨੇ, ਖਲੜੀ ਕੁੰਬਲਾਉਣ ਲੱਗ ਪੈਂਦੀ ਹੈ, ਨੇਤਰ ਕਮਜ਼ੋਰ ਹੋਣ ਲੱਗ ਪੈਂਦੇ ਨੇ, ਦੰਦ ਟੁੱਟਣ ਲੱਗ ਪੈਂਦੇ ਨੇ, ਇਹ ਪੱਤੇ ਝੜਨ ਲੱਗ ਪੈਂਦੇ ਨੇ। ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਂ ਨਾ ਹੈ। ਭਾਵੇਂ ਧਰਤੀ ਦੇ ਚਾਰੇ ਕੋਣੇ ਛਾਣ ਮਾਰੇ ਨੇ, ਸਦੀਵੀ ਜੀਵਨ ਤੇ ਕਿਧਰੇ ਵੀ ਨਹੀਂ ਹੈ, ਸਦੀਵੀ ਬਹਾਰ ਤੇ ਕਿਧਰੇ ਵੀ ਨਹੀਂ ਹੈ। ਆਉਂਦੀ ਹੈ ਪਤਝੜ, ਝੜਦੇ ਨੇ ਪੱਤੇ, ਔਰ ਇੱਕ ਦਿਨ ਐਸਾ ਆਉਂਦਾ ਦਰਖਤ ਵੀ ਢੇਰੀ ਹੋ ਜਾਂਦਾ। ਪ੍ਰਕਿਰਤੀ ਦੇ ਪਰਿਵਰਤਨ ਹੈ, ਪਰ ਇਸ ਪਰਿਵਰਤਨ ਦੇ ਦਾਇਰੇ ਵਿੱਚ ਮਨੁੱਖ ਦੀ ਕਾਇਆ ਵੀ ਆਉਂਦੀ ਹੈ, ਮਨੁੱਖ ਦਾ ਸਰੀਰ ਵੀ ਆਉਂਦਾ ਹੈ।
ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪੈਰੇ ਜਿੰਨੀ ਵੇਸੀ सौ मिले से वेश करे।
रेशमी कपड़े फाड़ देना, कंबली पहन लेना, हे खुदा दस तू केड़े वेश देश मिलेगा। जिस वेश देश तो मिले हैं मैं वही धारण कर लेना, मैं वही पहन लेना। क्या वाकई परमात्मा किसे वेश द्वारा मिलता है, खास किसे कपड़े च मिलता है? फरीद दे ए श्लोक तो किधरे भुलेखा ना पै जाए तो धन गुरु अमरदास जी महाराज ने अगले श्लोक दे च निखेड़ा कर दिता है कि फरीद दरअसल दे च जो कुछ कहना चाहते ने वो ए है।
महला तीजा काए पटोला पाड़ती कंबलड़ी पेरे नानक घर ही बैठिया सौ मिले जनियत रास करे।
क्यों रेशमी कपड़े फाड़दा, क्यों कंबली पहनदा? नियत रास कर लईए, मन नु शुद्ध कर लईए, घर बैठे ही प्रभु दी प्राप्ति है, खुदा दी प्राप्ति है, खुदा ते मिलदा है। नियत साफ कर दें, वेशभूषा दे जो है बदल दें नहीं। एक गल वखरी है कि फकीर लोगां दे सादे लिबास परमात्मा दी प्राप्ति दा कारण साधन लोगां ने समझ लिया, पर लोगां दा भुलेखा। बाबा फरीद भी दरअसल यही कह रहे ने, हे परिपूर्ण परमात्मा तो किस तरह मिल सकदा है, ढंग दस, तौर तरीका दस। किसी वेशभूषा ते वो जोर नहीं दे रहे, पर उदाहरण वजो कह रहे ने, हे प्रभु तू किस वेश दे च मिलेगा, किस रूप दे जो है मिलेगा।